You're with SBS Radio.
ਠੀਕ ਹੈ
ਪਿਆਰੇ ਦੋਸਤੋ, ਮੈਂ ਸ਼ਮਸ਼ੇਰ, ਤੁਹਾਡਾ ਸਵਾਗਤ ਹੈ SBS ਪੰਜਾਬੀ ਵਿੱਚ। ਅਤੇ ਭਾਰਤ ਤੋਂ ਜੋ ਖਬਰਾਂ ਆ ਰਹੀਆਂ ਨੇ ਦੋਸਤੋ ਕਿ ਭਾਰਤੀ ਕਸ਼ਮੀਰ ਦੇ ਵਿੱਚ ਪਿਛਲੇ ਦੋ ਤਿੰਨ ਦਿਨ ਪਹਿਲਾਂ ਇੱਕ ਆਰਡਰ ਦਿੱਤਾ ਗਿਆ ਸੀ ਕਿ ਜਿੰਨੇ ਅਮਰਨਾਥ ਯਾਤਰੀ ਨੇ ਜਾਂ ਜਿੰਨੇ ਉੱਥੇ ਸੈਲਾਨੀ ਆਏ ਹੋਏ ਨੇ ਸੈਰ ਸਪਾਟਾ ਕਰਨ ਦੇ ਲਈ, ਉਹਨਾਂ ਨੂੰ ਕਸ਼ਮੀਰ ਵੈਲੀ ਤੋਂ ਵਾਪਸ ਜਾਣ ਨੂੰ ਕਹਿ ਦਿੱਤਾ ਸੀ। ਅਤੇ ਉਹਦੇ ਪਿੱਛੇ ਕਾਰਨ ਦਿੱਤਾ ਗਿਆ ਸੀ ਕਿ ਕੋਈ ਟੈਰਰ ਥ੍ਰੈਟ ਦਾ ਇੰਟੈਲੀਜੈਂਸ ਇਨਪੁੱਟ ਹੈਗੀ ਹੈ। ਪਰ ਉਸ ਤੋਂ ਬਾਅਦ ਤਕਰੀਬਨ ਕਈ 10,000 ਪੈਰਾਮਿਲਟਰੀ ਫੋਰਸਿਸ ਨੂੰ ਕਸ਼ਮੀਰ ਵਿੱਚ ਭੇਜਿਆ ਗਿਆ, ਜਿਹਨੂੰ ਲੈ ਕੇ ਕਾਫੀ ਕਿਆਸ ਰਾਈਆਂ ਲੱਗ ਰਹੀਆਂ ਨੇ ਕਿ ਸ਼ਾਇਦ ਕੋਈ ਵੱਡਾ ਕਦਮ ਕਸ਼ਮੀਰ ਨੂੰ ਲੈ ਕੇ ਚੁੱਕਣਾ ਹੈ। ਅਤੇ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ ਉਹ ਇੱਕ ਜਿਸ ਤਰ੍ਹਾਂ ਹੁੰਦਾ ਕਿ ਪ੍ਰਾਈਮ ਮਿਨਿਸਟਰ ਨੇ ਹਾਈ ਲੈਵਲ ਸਿਕਿਉਰਿਟੀ ਐਪਰੇਟਸ ਦੀ ਮੀਟਿੰਗ ਵੀ ਬੁਲਾਈ ਹੋਈ ਹੈ, ਅਤੇ ਕਾਫੀ ਜ਼ਿਆਦਾ ਕਿਆਸ ਰਾਈਆਂ ਚੱਲ ਰਹੀਆਂ ਨੇ ਕਿ ਕਸ਼ਮੀਰ ਵਿੱਚ ਹੋਣ ਕੀ ਜਾ ਰਿਹਾ। ਅਤੇ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਜੰਮੂ ਤੋਂ ਟਾਈਮਜ਼ ਨਾਓ ਦੇ ਸੀਨੀਅਰ ਪੱਤਰਕਾਰ ਪ੍ਰਦੀਪ ਦੱਤਾ ਜੁੜੇ ਨੇ। ਬਹੁਤ ਸਵਾਗਤ ਹੈ ਪ੍ਰਦੀਪ ਤੁਹਾਡਾ।
ਜੀ, ਬਹੁਤ ਬਹੁਤ ਸ਼ੁਕਰੀਆ।
ਅਤੇ ਪ੍ਰਦੀਪ, ਕਸ਼ਮੀਰ ਨੂੰ ਲੈ ਕੇ ਕਾਫੀ ਮੈਂ ਜਿੰਨੇ ਅਖਬਾਰ ਪੜ੍ਹ ਰਿਹਾ, ਜਿੰਨੀਆਂ ਖਬਰਾਂ ਸੁਣ ਰਿਹਾ, ਕਿਤੇ ਕੋਈ ਸਾਫ਼ ਨਹੀਂ ਲਿਖਿਆ ਹੋਇਆ ਕਿ ਕੀ ਹੋਣ ਜਾ ਰਿਹਾ। ਸਾਰੇ ਇਸ ਪਸ਼ੂਪੇਸ਼ਟ ਨੇ ਕਿ ਹੋਣਾ ਕੀ ਹੈ, ਉਹਦੇ ਬਾਰੇ ਆਪਾਂ ਗੱਲ ਰੋਕ ਕੇ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਦੱਸੋ ਕਿ ਉੱਥੇ ਹਾਲਾਤ ਕੀ ਨੇ, ਕਿਉਂਕਿ ਦੋ ਤਿੰਨ ਦਿਨ ਪਹਿਲਾਂ ਇਹ ਕਹਿਤਾ ਗਿਆ ਕਿ ਜਿੰਨੇ ਵਿਜ਼ਿਟਰਸ ਆਏ ਹੋਏ ਨੇ, ਜਿੰਨੇ ਤੀਰਥ ਯਾਤਰੀ ਨੇ, ਅਮਰਨਾਥ ਯਾਤਰਾ ਚੱਲ ਰਹੀ ਸੀ, ਉਹ ਵਾਪਸ ਚਲੇ ਜਾਣ। ਉਹਦੇ ਨਾਲ ਹਾਲਾਤ ਕੀ ਬਣੇ ਨੇ ਉੱਥੇ?
ਦੇਖੀ, ਇਸ ਟਾਈਮ ਹਾਲਾਤ ਦੀ ਅਗਰ ਗੱਲ ਕਰੀਏ ਤੇ ਟੋਟਲ ਅਨਸਰਟਨਟੀ ਦਾ ਮੋਲ ਚੱਲ ਰਿਹਾ। ਐਕਚੁਅਲ ਹੋਇਆ ਕੀ ਹੈ ਕਿ ਕੁਝ ਦਿਨ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਡਿਸਾਈਡ ਕੀਤਾ ਕਿ 28,000 ਦੇ ਕਰੀਬ ਜਿਹੜੀ ਟਰੂਪ ਡਿਪਲੋਇਮੈਂਟ ਹੋ ਜਾਏਗੀ ਜੰਮੂ ਕਸ਼ਮੀਰ ਵਿੱਚ। ਬਸ ਜਿਸ ਤਰ੍ਹਾਂ ਹੀ ਉਹਨਾਂ ਦਾ ਉਹ ਡਿਸੀਜਨ ਹੋਇਆ, ਉਸ ਤੋਂ ਬਾਅਦ ਜਿਹੜੀ ਮਿਨਿਸਟਰੀ ਪੋਲੀਟੀਕਲ ਪਾਰਟੀਜ਼ ਹਨ ਕਸ਼ਮੀਰ ਵਿੱਚ ਜਾਂ ਨੈਸ਼ਨਲ ਕਾਨਫਰੰਸ ਜਾਂ PDP, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਵਰਨਮੈਂਟ ਆਫ ਇੰਡੀਆ ਇਜ਼ ਪਲੈਨਿੰਗ ਸਮਥਿੰਗ ਬਿਗ। ਕੋਈ ਵੱਡਾ ਡਿਸੀਜਨ ਲੈਣ ਜਾ ਰਹੇ ਨੇ, ਇਸ ਦੀ ਵਜ੍ਹਾ ਨਾਲ ਉਹਨਾਂ ਨੇ ਆਲਰੇਡੀ ਟਰੂਪ ਮੂਵਮੈਂਟ ਉੱਥੇ ਕੀਤੀ ਹੋਈ ਹੈ। ਲੇਕਿਨ ਫਿਰ 3 ਦਿਨ ਪਹਿਲੇ ਅਸੀਂ ਦੇਖਿਆ ਇੱਕ ਪ੍ਰੈਸ ਕਾਨਫਰੰਸ ਹੋਈ, ਪ੍ਰੈਸ ਕਾਨਫਰੰਸ ਜਿਹੜੀ ਸੀ 15 ਕੋਰ ਦੇ GOC ਐਂਡ ਲੈਫਟਨੈਂਟ ਜਨਰਲ GS ਵੱਲੋਂ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕ੍ਰੈਡੀਬਲ ਇਨਪੁਟਸ ਹਨ ਕਿ ਆ ਕੁਝ ਅਲਗਾਵਾਦੀ ਔਰ ਕੁਝ ਆਤੰਕਵਾਦੀ ਮਿਲ ਕੇ ਹਮਲਾ ਕਰਨ ਚਾਹੁੰਦੇ ਨੇ ਅਮਰਨਾਥ ਯਾਤਰੀਆਂ ਉੱਪਰ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ M-series ਦੀ ਰਾਈਫਲ ਵੀ ਰਿਕਵਰ ਕੀਤੀ ਹੋਈ ਹੈ ਅਮਰਨਾਥ ਰੂਟ ਤੋਂ, ਔਰ ਐਂਟੀ ਪਰਸਨਲ ਮਾਈਨ ਜਿਹੜੀ ਕਿ ਪਾਕਿਸਤਾਨ ਆਰਡੀਨੈਂਸ ਫੈਕਟਰੀ ਬਣੀ ਹੋਈ ਹੈ ਉਹ ਵੀ ਉਹਨਾਂ ਨੇ ਰਿਕਵਰ ਕੀਤੀ ਹੋਈ ਹੈ। ਤੇ ਇਸ ਤੋਂ ਬਾਅਦ ਕੀ ਹੋਇਆ ਕਿ ਥੋੜੀ ਦੇਰ ਬਾਅਦ ਜਿਸ ਤਰ੍ਹਾਂ ਹੀ ਪ੍ਰੈਸ ਕਾਨਫਰੰਸ ਖਤਮ ਹੁੰਦੀ ਹੈ ਕਿ ਐਡਵਾਈਸ ਵੀ ਆਉਂਦੀ ਹੈ, ਐਡਵਾਈਸ ਵੀ ਪਹਿਲੀ ਵਾਰ ਐਸਾ ਹੋਇਆ ਕਿ ਉਹਨਾਂ ਨੇ ਕਿਹਾ ਅਮਰਨਾਥ ਯਾਤਰੀਆਂ ਨੂੰ ਕਿ ਤੁਸੀਂ ਆਪਣੇ ਘਰ ਦੀ ਔਰ ਵਾਪਸ ਚਲੇ ਜਾਓ, ਆਪਣੀ ਮੂਵਮੈਂਟ ਕਰਟੇਲ ਕਰੋ, ਔਰ ਜਿੱਧਰ ਵੀ ਹੋ ਤੁਸੀਂ ਇੱਕਦਮ ਤੁਸੀਂ ਜਾਂ ਏਅਰਪੋਰਟ ਜਾਂ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਜਾਓ ਔਰ ਆਪਣੀ ਯਾਤਰਾ ਕੈਂਸਲ ਕਰਦੇ ਹੋਏ ਤੁਸੀਂ ਆਪਣੇ ਘਰਾਂ ਦੀ ਔਰ ਰਵਾਨਾ ਹੋ ਜਾਓ। ਇੱਕ ਅਨਸਰਟਨਿਟੀ ਦਾ ਮਾਹੌਲ ਪੈਦਾ ਹੋ ਗਿਆ। ਤੇ ਬਾਕੀ ਜਿਹੜੇ ਵੀ ਮਿਨਿਸਟਰੀ ਪੋਲੀਟੀਕਲ ਪਾਰਟੀ ਦੇ ਲੀਡਰ ਸੀ ਉਹਨਾਂ ਨੇ ਇੱਕਦਮ ਆਪਣੀ ਬੈਠਕ ਕੀਤੀ। ਉਹਨਾਂ ਨੇ ਕਿਹਾ ਕਿ ਲੱਗਦਾ ਹੈ ਕੋਈ ਡਿਸੀਜਨ ਹੋਣ ਜਾ ਰਿਹਾ, ਕਿਉਂਕਿ ਪਹਿਲੇ ਤੋਂ ਹੀ ਕਾਫੀ ਸਪੈਕੂਲੇਸ਼ਨ ਔਰ ਰੂਮਰ ਚੱਲ ਰਹੇ
ਨੇ
ਚੀਜ਼ਾਂ ਨੂੰ ਲੈ ਕੇ।
ਪ੍ਰਦੀਪ, ਜਿਹੜਾ ਇਹ ਡਿਸੀਜਨ ਹੋਇਆ, ਜਿਹੜਾ ਐਡਵਾਈਜ਼ਰੀ ਇਸ਼ੂ ਹੋਈ ਕਿ ਸਾਰੇ ਲੋਕ ਵਾਪਸ ਚਲੇ ਜਾਣ, ਜ਼ਾਹਰ ਤੌਰ 'ਤੇ ਕਸ਼ਮੀਰ ਗਰਮੀਆਂ ਦਾ ਮੌਸਮ ਹੈ ਅਤੇ ਕਸ਼ਮੀਰ ਦਾ ਟੂਰਿਸਟ ਸੀਜ਼ਨ ਹੈ, ਅਤੇ ਕਾਫੀ ਜ਼ਿਆਦਾ ਲੋਕ ਇੱਥੇ ਹੋਣਗੇ। ਉਹਦੇ ਨਾਲ ਸਾਰਿਆਂ ਇੱਕੋਦਮ ਰਸ਼ ਪੈ ਗਿਆ ਹੋਣਾ, ਜਿੰਨੇ ਟ੍ਰਾਂਜ਼ਿਟ ਪੁਆਇੰਟਸ ਹੈਗੇ ਆ, ਏਅਰਪੋਰਟਸ ਹੋ ਗਏ, ਰੇਲਵੇ ਸਟੇਸ਼ਨਸ ਹੋ ਗਏ, ਉਹਦੇ ਬਾਰੇ ਦੱਸੋ ਕਿ ਉਹਦੇ ਨਾਲ ਕਿੰਨਾ ਕੁ ਜ਼ਿਆਦਾ ਉੱਥੇ ਕਿਓਸ ਹੈ ਜਾਂ ਕਿੱਦਾਂ ਮੈਨੇਜ ਹੋ ਰਿਹਾ।
ਦੇਖੀ ਸ਼ਿਫਿਆ, ਦੋ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਕਸ਼ਮੀਰ ਦੀ ਜਿਹੜੀ ਇਕੋਨਮੀ ਹੈ ਟੋਟਲ ਟੂਰਿਜ਼ਮ 'ਤੇ ਡਿਪੈਂਡੈਂਟ ਹੈ, ਟੂਰਿਜ਼ਮ ਇੰਡਸਟਰੀ ਉੱਪਰ ਉਹਨਾਂ ਦੀ ਇਕੋਨਮੀ ਡਿਪੈਂਡ ਕਰਦੀ ਹੈ। ਹੋਰ ਕਾਫੀ ਦੇਰ ਬਾਅਦ ਐਸਾ ਮਾਹੌਲ ਸੀ ਕਿ ਟੂਰਿਸਟ ਜ਼ਿਆਦਾ ਤੋਂ ਜ਼ਿਆਦਾ ਕਸ਼ਮੀਰ ਵਾਦੀ ਦੀ ਤਰਫ ਆਏ ਸੀ। ਹੋਰ ਦੂਜੀ ਚੀਜ਼ ਇਹ ਵੇਖੀ ਗਈ ਹੈ ਕਿ ਜਿਹੜੇ ਇਨਫੈਕਟ ਇਸ ਵਾਰ 3-3.5 ਲੱਖ ਦੇ ਕਰੀਬ ਅਮਰਨਾਥ ਯਾਤਰੀ ਦਰਸ਼ਨ ਕਰਕੇ ਵਾਪਸ ਆ ਚੁੱਕੇ ਸੀ, ਔਰ ਬਾਕੀ ਕਈ ਲੋਕ ਵੀ ਉੱਥੇ ਹੈ ਸੀ। ਇਹ ਜਿਹੜਾ ਆਲ ਆਫ ਅ ਸਡਨ ਐਡਵਾਈਜ਼ਰੀ ਜਿਹੜੀ ਆਉਂਦੀ ਹੈ ਉਸਦੇ ਵਜ੍ਹਾ ਨਾਲ ਇੱਕ ਅਨਸਰਟਨਟੀ ਦਾ ਮਾਹੌਲ ਪੈਦਾ ਹੋ ਗਿਆ, ਕਾਫੀ ਡਿਫਿਕਲਟੀਜ਼ ਆਈ ਕਸ਼ਮੀਰ ਦੇ ਲੋਕਾਂ ਨੂੰ ਤੇ ਆਈ। ਓਬਵੀਅਸਲੀ ਹੋਟਲ ਸਾਰੇ ਖਾਲੀ ਹੋ ਗਏ, ਆਲ ਆਫ ਅ ਸਡਨ ਹਾਊਸ ਬੋਟ ਸਾਰੇ ਖਾਲੀ ਹੋ ਗਏ, ਉਹਨਾਂ ਦੀ ਜਿੰਨੀ ਬੁਕਿੰਗ ਸੀ ਟੂਰਿਜ਼ਮ ਵਾਲਿਆਂ ਦੀ ਉਹ ਸਾਰੀ ਕੈਂਸਲ ਹੋ ਗਈ, ਔਰ ਦੂਜੀ ਪਰੇਸ਼ਾਨੀ ਅਮਰਨਾਥ ਯਾਤਰੀਆਂ ਨੂੰ ਵੀ ਆਈ ਔਰ ਇਨਫੈਕਟ ਜਿਹੜੇ ਟੂਰਿਸਟ ਸੀ ਉਹਨਾਂ ਨੂੰ ਵੀ ਆਈ, ਕਿਉਂਕਿ ਇੱਕਦਮ ਜਿਸ ਵਕਤ ਉਹ ਏਅਰਪੋਰਟ 'ਤੇ ਗਏ ਫਲਾਈਟ ਜ਼ਿਆਦਾ ਨਹੀਂ ਸੀ, ਐਕਸਟਰਾ ਫਲਾਈਟ ਲਗਾਏ ਹੋਈ ਨਹੀਂ ਪੈਦਾ ਉਹਨਾਂ ਵਾਸਤੇ, ਤੇ ਇਸ ਕਰਕੇ ਉਹਨਾਂ ਵਾਸਤੇ ਮੁਸ਼ਕਲਾਂ ਕਾਫੀ ਵਧੀ ਗਈ। ਤੋ ਮੇਰੇ ਖਿਆਲ ਵਿੱਚ ਹੁਣ ਹਾਲਾਤ ਥੋੜੇ ਸੁਧਰ ਚੁੱਕੇ, ਲੇਕਿਨ ਇਸ ਵਕਤ ਅਨਸਰਟਨਟੀ ਦਾ ਮਾਹੌਲ ਹੈ। ਸਾਰਿਆਂ ਦੀ ਨਜ਼ਰ ਇਸ ਵਕਤ ਦਿੱਲੀ ਦੀ ਤਰਫ ਲੱਗੀ ਹੈ ਕਿ 11 ਵਜੇ ਅੱਜ ਹਿੰਦੁਸਤਾਨ ਦੇ ਵਕਤ ਦੇ ਮੁਤਾਬਿਕ ਇੱਕ ਅਨਾਊਂਸਮੈਂਟ ਹੋਏਗੀ, ਹੋਮ ਮਿਨਿਸਟਰ ਕਰਨਗੇ ਰਾਜ ਸਭਾ ਦੇ ਵਿੱਚ, ਔਰ ਉਹ ਅਨਾਊਂਸਮੈਂਟ ਕੀ ਹੁੰਦੀ ਹੈ ਕੀ ਡਿਸੀਜਨ ਲਿੱਤਾ ਜਾਂਦਾ ਹੈ। ਮੋਸਟ ਪ੍ਰੋਬੇਬਲੀ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ 35A ਨੂੰ ਹੋਏ। 35A ਇੱਕ ਆਰਟੀਕਲ ਸੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਥਰੂ 1954 ਵਿੱਚ ਇਨਸਰਟ ਕੀਤਾ ਗਿਆ ਸੀ। ਤੇ ਕਾਫੀ ਦੇਰ ਤੋਂ ਬੀਜੇਪੀ ਹਮੇਸ਼ਾ ਇਹ ਕਹਿ ਰਹੀ ਹੈ ਕਿ ਅਸੀਂ ਅਗਰ ਸਰਕਾਰ ਅਸੀਂ ਹਕੂਮਤ ਵਿੱਚ ਆਉਂਦੀ ਹੈ ਤੇ ਅਸੀਂ 35A ਨੂੰ ਹਟਾ ਦਾਂਗੇ ਔਰ ਆਰਟੀਕਲ 370 ਨੂੰ ਹਟਾ ਦਾਂਗੇ। ਉਹਨੇ ਵਕਤ ਆ ਗਿਆ, ਦੇਖਦੇ ਹਾਂ ਕੀ ਡਿਸੀਜਨ ਹੁੰਦਾ। ਲੇਕਿਨ ਇੰਪੋਰਟੈਂਟ ਹੈ ਕਿ ਉਹਦਾ ਰਿਐਕਸ਼ਨ ਕਸ਼ਮੀਰ ਵਿੱਚ ਕੀ ਹੋਏਗਾ, ਕਿ ਉੱਧਰ ਬੈਕਲੈਸ਼ ਹੋਏਗਾ ਨਹੀਂ ਹੋਏਗਾ, ਕਿਤਨਾ ਹੋਏਗਾ, ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਲਰੇਡੀ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮਾਤ ਖਾਲੀ ਕਸ਼ਮੀਰ ਵਿੱਚ ਹੀ ਨਹੀਂ ਜੰਮੂ ਰੀਜਨ ਵਿੱਚ ਕੀਤੇ ਗਏ ਹਨ। ਉਹਨਾਂ ਨੇ ਟੈਲੀਫੋਨ ਲਾਈਨਸ ਕੱਟ ਦਿੱਤੀ ਹੋਈ, ਕਮਿਊਨੀਕੇਸ਼ਨ ਨੈਟਵਰਕ ਸਿਸਟਮ ਟੋਟਲੀ ਠੱਪ ਹੈ ਔਰ ਸਿਕਿਉਰਿਟੀ ਜ਼ਿਆਦਾ ਵਧਾ ਦਿੱਤੀ ਹੋਈ ਹੈ। ਸਕੂਲ ਕਾਲਜਿਸ ਬਿਲਕੁਲ ਬੰਦ ਹਨ ਔਰ ਚੱਪੇ ਚੱਪੇ ਤੇ ਦੇਖੋਗੇ ਕਿ ਤੁਸੀਂ ਪੈਰਾਮਿਲਟਰੀ ਫੋਰਸ ਦੇ ਲੋਕ ਈਵਨ ਆਰਮੀ ਫਲੈਗ ਮਾਰਚ ਕਰ ਰਹੀ ਹੈ ਤਾਂ ਕਿ ਕੋਈ ਐਸਾ ਅਨਟੋਵਰਡ ਇੰਸੀਡੈਂਟ ਨਾ ਹੋਏ। ਸਾਰੇ ਪ੍ਰੀਕੋਸ਼ਨਰੀ ਮੇਜਰ ਉਹਨਾਂ ਨੇ ਲਿੱਤੇ ਹੋਏ
ਨੇ। 35A ਦੀ ਤੁਸੀਂ ਗੱਲ ਕੀਤੀ ਹੈ, 35A ਜਿਹੜੀ ਧਾਰਾ ਹੈਗੀ ਹੈ ਉਹ ਡੀਲ ਕਰਦੀ ਹੈ ਕਿ ਜੰਮੂ ਕਸ਼ਮੀਰ ਦੀ ਜਿਹੜੀ ਸਟੇਟ ਅਸੈਂਬਲੀ ਹੈ ਉਹਦੇ ਕੋਲ ਅਖਤਿਆਰ ਹੈ ਕਿ ਉਹ ਇਹ ਤੈਅ ਕਰ ਸਕਣ ਕਿ ਕੌਣ ਜੰਮੂ ਕਸ਼ਮੀਰ ਦਾ ਸਟੇਟ ਸਬਜੈਕਟ ਹੈ ਅਤੇ ਕੌਣ ਨਹੀਂ ਹੈ। ਇਹੀ ਹੈ ਜੀ, ਇਹ
ਬਿਲਕੁਲ ਸਹੀ ਕਹਿੰਦੇ ਹੋ। 35A ਡਿਸਾਈਡ ਕਰਦਾ ਕਿ ਕੌਣ ਸਟੇਟ ਸਬਜੈਕਟ ਹੈ, ਲੇਕਿਨ ਪ੍ਰੋਬਲਮ ਇਹ ਹੈ ਕਿ 35A ਇੱਕ ਬੜਾ ਡਿਸਕ੍ਰਿਮੀਨੇਟਰੀ ਆਰਟੀਕਲ ਮੰਨਿਆ ਜਾਂਦਾ ਹੈ। ਡਿਸਕ੍ਰਿਮੀਨੇਟਰੀ ਇਸ ਕਰਕੇ ਕਿਉਂਕਿ ਅਗਰ ਜੰਮੂ ਕਸ਼ਮੀਰ ਦੀ ਕੋਈ ਔਰਤ ਬਾਹਰ ਵਿਆਹ ਕਰਦੀ ਹੈ ਕਿਸੇ ਨਾਲ ਤੇ ਉਹ ਆਪਣਾ ਸਟੇਟ ਸਬਜੈਕਟ ਲੂਜ਼ ਕਰਦੀ ਹੈ ਐਜ਼ ਪਰ 35A। ਲੇਕਿਨ ਦੇਖੋ ਤੁਸੀਂ ਕਿੰਨਾ ਡਿਸਕ੍ਰਿਮੀਨੇਟਰੀ ਆ, ਅਗਰ ਕੋਈ ਜੰਮੂ ਕਸ਼ਮੀਰ ਦਾ ਆਦਮੀ ਕਿਸੇ ਔਰਤ ਬਾਹਰ ਦੀ ਔਰਤ ਨਾਲ ਵਿਆਹ ਕਰਦਾ ਤਾਂ ਸ਼ੀ ਬਿਕਮਸ ਅ ਸਟੇਟ ਸਬਜੈਕਟ। ਲੇਕਿਨ ਐਸਾ ਕੇਸ ਔਰਤਾਂ ਦੇ ਵਾਸਤੇ ਨਹੀਂ ਹੈ, ਮਤਲਬ ਇਹ ਜੈਂਡਰ ਬਾਇਸ ਜਿਹੜਾ ਹੈ ਇਸ ਵਿੱਚ ਹੈ। ਇਹ ਵੀ ਵਜ੍ਹਾ ਹੈ ਕਿ ਕਾਫੀ ਔਰਤਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਹੋਈ ਹੈ। ਦੋ ਹਾਈਕੋਰਟ ਆਰਡਰ ਦੀ ਵਜ੍ਹਾ ਨਾਲ ਦੇ ਵਿਲ ਕੰਟੀਨਿਊ ਟੂ ਬੀ ਸਟੇਟ ਸਬਜੈਕਟ, ਲੇਕਿਨ ਉਹਨਾਂ ਦੇ ਜਿਹੜੇ ਬੱਚੇ ਨੇ ਦੇ ਵਿਲ ਨੋਟ ਬੀ ਹੈਵਿੰਗ ਰਾਈਟ ਓਵਰ ਪ੍ਰੋਪਰਟੀ। ਇਸ ਵਜ੍ਹਾ ਨਾਲ ਦੇ ਆਰ ਕਾਈਂਡ ਹੋਰਸ ਆਲਰੇਡੀ ਦੇ ਫਾਈਲਡ ਪਬਲਿਕ ਇੰਟਰਸਟ ਲਿਟੀਗੇਸ਼ਨ। ਔਰ ਦੂਜੀ ਚੀਜ਼ ਇਹ ਹੈ ਕਿ ਜਿਸ ਤਰ੍ਹਾਂ ਵਾਲਮੀਕੀ ਸਮਾਜ ਦੇ ਲੋਕ ਹਨ, ਅਗਰ ਉਹ ਅੱਛੀ ਪੜ੍ਹਾਈ ਵੀ ਕਰ ਲੈਣਗੇ ਲੇਕਿਨ ਉਹਨਾਂ ਨੂੰ ਇੱਥੇ ਜਿਹੜੇ ਇੰਸਟੀਟਿਊਸ਼ਨ ਵਿੱਚ ਦਾਖਲੇ ਨਹੀਂ ਮਿਲਣਗੇ, ਦੇ ਵਿਲ ਨੋਟ ਬੀ ਏਬਲ ਟੂ ਗੈਟ ਐਡਮਿਸ਼ਨ ਅਤੇ ਉਹ ਕੁਛ ਵੀ ਨਹੀਂ ਕਰ ਪਾਉਣਗੇ। ਔਰ ਤੀਜਾ ਹੈ ਵੈਸਟ ਪਾਕਿਸਤਾਨ ਰਿਫਿਊਜੀ ਜਿਹੜੇ ਪਿਛਲੇ 70 ਸਾਲਾਂ ਤੋਂ ਜੰਮੂ ਕਸ਼ਮੀਰ ਵਿੱਚ ਰਹਿ ਰਹੇ ਹਨ। ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ, ਦੈਟ ਇਜ਼ ਕਾਲਡ ਰਾਈਟ ਟੂ ਇਕੁਐਲਿਟੀ, ਦੈਟ ਇਜ਼ ਅ ਫੰਡਾਮੈਂਟਲ ਰਾਈਟ। ਬਟ ਇਸ ਰਿਆਸਤ ਵਿੱਚ 35A ਦੀ ਵਜ੍ਹਾ ਨਾਲ ਹੈ ਦੇਰ ਇਜ਼ ਨੋ ਰਾਈਟ ਟੂ ਇਕੁਐਲਿਟੀ। ਤੁਸੀਂ ਬਾਸ਼ਿੰਦੇ ਹੋਣ ਦੇ ਬਾਵਜੂਦ ਵੀ ਤੁਸੀਂ ਰਿਆਸਤ ਦੇ ਬਾਸ਼ਿੰਦੇ ਨਹੀਂ ਹੋ, ਤੁਸੀਂ ਅਸੈਂਬਲੀ ਇਲੈਕਸ਼ਨ ਵਿੱਚ ਪਾਰਟੀਸਪੇਟ ਨਹੀਂ ਕਰ ਸਕਦੇ, ਤੁਸੀਂ ਸਕੂਲ ਕਾਲਜਿਸ ਵਿੱਚ ਐਡਮਿਸ਼ਨ ਜਾ ਕੇ ਅੱਗੇ ਨਹੀਂ ਲੈ ਸਕਦੇ, ਤੇ ਫਿਰ ਮਤਲਬ ਦੇਖੋ ਕਿੰਨੇ ਹਾਲਾਤ ਮੁਸ਼ਕਿਲ ਹਨ। ਤੇ ਇਸ ਕਰਕੇ ਬੀਜੇਪੀ ਹਮੇਸ਼ਾ ਕਹਿੰਦੀ ਰਹੀ ਆਪਣੇ ਮੈਨੀਫੈਸਟੋ ਵਿੱਚ ਕਿ ਜਿਸ ਵਕਤ ਵੀ ਉਹਨਾਂ ਦੀ ਹਕੂਮਤ ਆਏਗੀ ਉਸ ਆਰਟੀਕਲ 35 ਜਿਹੜਾ ਡਿਸਕ੍ਰਿਮੀਨੇਟਰੀ ਆਰਟੀਕਲ ਹੈ ਇਹਨੂੰ ਹਟਾ ਦੇਣਗੇ। ਲੇਕਿਨ ਦੂਸਰੀ ਤਰਫ ਦੇਖੋ ਕਿ ਤੁਸੀਂ ਇਹ ਡਿਵਾਈਡ ਕਰ ਸਕੀਏ ਸਟੇਟ ਨੂੰ। ਕਸ਼ਮੀਰ ਦੇ ਜਿਹੜੇ ਲੋਕ ਹਨ ਉਹ ਕਹਿੰਦੇ ਹਨ ਕਿ ਆਰਟੀਕਲ 35A ਉਹਨਾਂ ਦੀ ਜਿਹੜੀ ਐਥਨੀਸਿਟੀ ਹੈ ਉਹਨੂੰ ਬਚਾ ਕੇ ਰੱਖਦਾ ਹੈ, ਐਥਨੀਸਿਟੀ ਅਦਰਵਾਈਜ਼ ਡਾਇਲੂਟ ਹੋ ਜਾਏਗੀ। ਬਿਕੋਜ਼ ਉਹਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਕਿ ਅਗਰ ਆਰਟੀਕਲ 35A ਗਿਆ ਤਾਂ ਡੈਮੋਗ੍ਰਾਫਿਕ ਚੇਂਜ ਹੋਏਗੀ, ਹੋ ਸਕਦਾ ਹੈ ਕਿ ਹਿੰਦੁਸਤਾਨ ਦੇ ਬਾਕੀ ਹਿੱਸੇ ਤੋਂ ਲੋਕ ਆ ਕੇ ਉੱਥੇ ਵੱਸ ਜਾਣ, ਉਹਨਾਂ ਦੀ ਨੌਕਰੀਆਂ ਉਹਨਾਂ ਲੈ ਜਾਣਗੇ, ਉਹ ਜ਼ਮੀਨਾਂ ਖਰੀਦਣਗੇ, ਮਕਾਨ ਬਣਾਉਣਗੇ, ਇੰਡਸਟਰੀ ਸੈਟਅਪ ਕਰਨਗੇ, ਔਰ ਕਸ਼ਮੀਰ ਦੀ ਜਿਹੜੀ ਕਸ਼ਮੀਰੀ ਇੰਡਸਟਰੀ ਹੈ ਉਹ ਡਾਇਲੂਟ ਹੋ ਜਾਏਗੀ। ਇਹੋ ਵਜ੍ਹਾ ਹੈ ਕਿ ਉਹ ਕਾਫੀ ਇਸ ਵਕਤ ਨਾਰਾਜ਼ ਹਨ ਔਰ ਇਸੀ ਵਜ੍ਹਾ ਨਾਲ ਸਰਕਾਰ ਨੇ ਕੁਝ ਐਸੇ ਕਦਮ ਲਗਾਏ ਹੋਣ ਇਸ ਟਾਈਮ ਕਿ ਕਈ ਲੋਕਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ, ਜਿਹਦੇ ਵਿੱਚ ਉਮਰ ਅਬਦੁੱਲਾ ਫਾਰਮਰ ਚੀਫ ਮਿਨਿਸਟਰ ਜਾਂ ਮਹਿਬੂਬਾ ਮੁਫਤੀ ਉਹਨਾਂ ਨੂੰ ਇਸ ਵਕਤ ਹਾਊਸ ਅਰੈਸਟ ਕੀਤਾ ਗਿਆ।
ਕਸ਼ਮੀਰ ਦੇ ਜਿੰਨੇ
ਲੋਕਾਂ ਨੂੰ ਨਾ ਭੜਕਾਉਣ
ਤੇ ਕਸ਼ਮੀਰ ਦੇ ਜਿੰਨੇ ਸਾਰੇ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਜ਼ ਦੇ ਲੀਡਰਸ ਨੇ, ਮਹਿਬੂਬਾ ਮੁਫਤੀ ਹੋ ਗਈ ਜਾਂ ਤੁਹਾਡੀ ਪੀਪਲਸ ਡੈਮੋਕਰੈਟਿਕ ਪਾਰਟੀ ਦੀ ਅਤੇ ਨੈਸ਼ਨਲ ਕਾਨਫਰੰਸ ਦੇ ਜਿਹੜੇ ਉਮਰ ਅਬਦੁੱਲਾ ਹੈ, ਇਹਨਾਂ ਨੇ ਕੱਲ੍ਹ ਰੈਜ਼ੋਲਿਊਸ਼ਨ ਵੀ ਇੱਕ ਪੜਿਆ ਕਿ ਉਹ 35A ਜਾਂ 370 ਨੂੰ ਬਿਲਕੁਲ ਉਹ ਡਾਇਲਿਊਟ ਨਹੀਂ ਹੋਣ ਦੇਣਗੇ।
ਬਿਲਕੁਲ ਨਹੀਂ, ਉਹਨਾਂ ਦਾ ਕਹਿਣਾ ਹੈ ਕਿ ਅਗਰ 35A ਜਾਂ 370 ਨੂੰ ਸਰਕਾਰ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਹਾਲਾਤ ਇੱਥੇ ਖਰਾਬ ਹੋ ਜਾਣਗੇ। ਇਨਫੈਕਟ ਮਹਿਬੂਬਾ ਮੁਫਤੀ ਨੇ ਤੇ ਐਸੀ ਸਟੇਟਮੈਂਟ ਵੀ ਦੇ ਦਿੱਤੀ ਹੈ, ਉਹਨੇ ਕਿਹਾ ਕਿ ਆਗ ਕੇ ਸਾਥ ਖੇਲਣਾ ਹੈ, ਇਟਸ ਲਾਈਕ ਪਲੇਇੰਗ ਵਿਦ ਫਾਇਰ, ਅਗਰ ਤੁਸੀਂ 35A ਜਾਂ 370 ਨੂੰ ਹਟਾਓਗੇ। ਉਹਨਾਂ ਨੇ ਆਪਣੇ ਪਾਰਟੀ ਵਰਕਰਸ ਨੂੰ ਕਿਹਾ ਕਿ ਅਗਰ ਐਸਾ ਕੋਈ ਡਿਸੀਜਨ ਆਉਂਦਾ ਹੈ ਤਾਂ ਤੁਸੀਂ ਇੱਕਦਮ ਸੜਕਾਂ 'ਤੇ ਆ ਜਾਣਾ ਐਂਡ ਯੂ ਸਟਾਰਟ ਪ੍ਰੋਟੈਸਟਿੰਗ, ਤੁਸੀਂ ਬਿਲਕੁਲ ਪ੍ਰੋਟੈਸਟ ਕਰਨਾ। ਗਵਰਨਮੈਂਟ ਨੂੰ ਪਤਾ ਸੀ ਕਿ ਐਸੀ ਚੀਜ਼ ਕੁਛ ਹੋ ਸਕਦੀ ਹੈ, ਇਹੋ ਵਜ੍ਹਾ ਹੈ ਕਿ ਉਹਨਾਂ ਨੇ ਆਲਰੇਡੀ ਪ੍ਰੀਵੈਂਟਿਵ ਮੇਜਰਸ ਦਿੱਤੇ ਹੋਏ ਹਨ, ਉਸ ਪ੍ਰੀਵੈਂਟਿਵ ਮੇਜਰਸ ਦੇ ਤਹਿਤ ਉਹਨਾਂ ਨੇ ਆਲਰੇਡੀ ਡਿਪਲੋਇਮੈਂਟ ਕੀਤੀ ਹੋਈ ਹੈ ਤਾਂ ਕਿ ਲੋਕ ਬਾਹਰ ਵੀ ਆ ਸਕਣ। ਉਹ ਕਹਿੰਦੇ ਨੇ ਕਿ ਕਰਫਿਊ ਲਾਈਕ ਰਿਸਟ੍ਰਿਕਸ਼ਨ ਜਿਹੜੀ ਹੈ ਅਸੀਂ ਅੱਜ ਕਸ਼ਮੀਰ, ਵਾਦੀ ਕਸ਼ਮੀਰ ਵੀ ਦੇਖ ਰਹੇ ਹਾਂ, ਔਰ ਸਿਮਲਰ ਕਾਈਂਡ ਆਫ ਰਿਸਟ੍ਰਿਕਸ਼ਨ ਅਸੀਂ ਜੰਮੂ ਸੂਬੇ ਵਿੱਚ ਵੀ ਦੇਖ ਰਹੇ ਹਾਂ
ਜੀ। ਅਤੇ ਇਹ ਸਨ ਪ੍ਰਦੀਪ ਦਿੱਤਾ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਦੱਸ ਰਹੇ ਨੇ। ਅਤੇ ਜੰਮੂ ਕਸ਼ਮੀਰ ਵਿੱਚ ਇਸ ਵੇਲੇ ਗਵਰਨਰੀ ਰਾਜ ਹੈ ਕਿਉਂਕਿ ਉੱਥੇ ਇਹ ਤੋਂ ਪਹਿਲਾਂ ਬੀਜੇਪੀ ਅਤੇ PDP ਦੀ ਜਿਹੜੀ ਸਰਕਾਰ ਸੀ ਕਾਫੀ ਅਨਨੈਚੁਰਲ ਅਲਾਇੰਸ ਉਹਨੂੰ ਮੰਨਦੇ ਸੀ, ਉਹ ਸਰਕਾਰ ਨਹੀਂ ਚੱਲ ਸਕੀ ਅਤੇ ਉਹ ਤਕਰੀਬਨ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੁਣ ਕਿ ਉੱਥੇ ਗਵਰਨਰ ਦਾ ਰਾਜ ਚੱਲ ਰਿਹਾ। ਅਤੇ ਜੋ ਕਿ ਸਮਝਿਆ ਜਾ ਸਕਦਾ ਕਿ ਕੇਂਦਰ ਸਰਕਾਰ ਦੇ ਹੇਠਾਂ ਹੀ ਹੈ। ਅਤੇ ਅੱਜ ਦੇ ਇਸ ਫੈਸਲੇ ਦੇ ਵਿੱਚ ਕੀ ਆਉਂਦਾ ਅਤੇ ਉਹਦਾ ਕੀ ਪ੍ਰਤੀਕਰਮ ਜੰਮੂ ਕਸ਼ਮੀਰ ਵਿੱਚ ਹੁੰਦਾ ਉਹਦੇ 'ਤੇ ਨਜ਼ਰ ਬਣਾਈ ਰੱਖਾਂਗੇ। ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪ, ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ।
ਜੀ ਸ਼ੁਕਰੀਆ।
Want to hear more stories like this? Subscribe to our regular podcasts on iTunes.